ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਿਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਹਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਇਸ ਬ੍ਰਹਿਮੰਡ ਦੇ ਸਭ ਤੋਂ ਪਾਵਨ ਅਸਥਾਨ ਸੁਣਦੇ ਦੇਖਦੇ ਬੋਲਦੇ ਅਸਥਾਨ ਸੱਚਖੰਡ ਅਸਥਾਨ ਜਿਸ ਵਰਗਾ ਹੋਰ ਕੋਈ ਦਿਖਾਈ ਨਹੀਂ ਪੈਂਦਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਾਹਿਬ ਜੀ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਬੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਣੇ ਸਰਵਣ ਕੀਤੇ ਨੇ। ਫਿਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਸਦਾਏ ਬਾਰਗਾ ਮੁਬਾਰਕ ਹੁਕਮਨਾਮਾ ਦਾ ਪਾਠ ਸਰਵਣ ਕੀਤਾ ਹੈ। ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਜੋ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਅੰਮ੍ਰਿਤ ਰਸਨਾ ਤੋਂ ਪ੍ਰਾਪਤ ਹੋਏ ਨੇ ਮਿਲ ਕੇ ਸਾਂਝਾ ਕਰ ਸਕੀਏ। ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ ਇਸ ਲਈ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਤਿਕਾਰ ਕਰਦਿਆਂ ਹੋਇਆਂ ਆਪਣੇ ਪ੍ਰੇਮ ਦਾ ਇਜ਼ਹਾਰ ਕਰਦਿਆਂ ਨਮਸਕਾਰ ਕਰਦਿਆਂ ਤੇ ਸਾਹਿਬੇ ਕੁਲ ਆਲਮ ਗੁਰੂ ਗ੍ਰੰਥ ਸਾਹਿਬ ਜੀ ਦਾ ਦੀਦਾਰ ਕਰਦਿਆਂ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਮਹਿਮਾਨ ਦੇ ਮਾਲਕ, ਜਿਨ੍ਹਾਂ ਦੀ ਚਰਨ ਸ਼ਰਨ ਵਿੱਚ ਰਹਿਣ ਲਈ ਭੱਟ ਜਨ ਪ੍ਰਾਰਥਨਾ ਕਰਦੇ ਨੇ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸਰਣਾਈ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਅੰਮ੍ਰਿਤ ਰਸਨਾ ਤੋਂ ਪ੍ਰਾਪਤ ਹੋਏ ਨੇ, ਜੋ ਆਪਣੇ ਤਿਲੰਗ ਰਾਗ ਵਿੱਚ ਆਖੇ ਨੇ। ਇਹ ਬਿਲਾਵਲ ਥਾਟ ਦਾ ਰਾਗ ਹੈ, ਪੰਜ ਸੁਰਾਂ ਦਾ ਬਹੁਤ ਹੀ ਮਿੱਠਾ ਰਾਗ ਹੈ, ਔਰ ਗਾਉਣ ਦਾ ਵੇਲਾ ਦਿਨ ਦਾ ਤੀਸਰਾ ਪਹਿਰ ਸੰਗੀਤਕਾਰਾਂ ਨੇ ਬਿਆਨ ਕੀਤਾ ਹੈ। ਇਸ ਪਾਵਨ ਰਾਗ ਵਿੱਚ ਗੁਰੂ ਰਾਮਦਾਸ ਮਹਾਰਾਜ ਫਰਮਾਨ ਕਰਦੇ ਨੇ, ਕਹਿੰਦੇ ਨੇ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਹੇ ਮੇਰੇ ਗੁਰੂ ਨੂੰ ਪਿਆਰ ਕਰਨ ਵਾਲੇ ਅਤੇ ਗੁਰੂ ਨੂੰ ਪਿਆਰੇ ਲੱਗਣ ਵਾਲੇ ਗੁਰਸਿੱਖ, ਮੈਨੂੰ ਆ ਕੇ ਮਿਲ, ਮੇਰਾ ਤੇਰੇ ਨਾਲ ਮਿਲਣਾ ਹੋਵੇ। ਜੀਵਨ ਵਿੱਚ ਕੁਝ ਮੇਲ ਐਸਾ ਆਉਂਦਾ ਹੈ, ਜਿਹੜਾ ਸੁਭਾਗਾ ਆਉਂਦਾ ਹੈ, ਵਡਭਾਗਾ ਆਉਂਦਾ ਹੈ। ਜੀਵਨ ਵਿੱਚ ਕੁਝ ਵਿਛੋੜਾ ਵੀ ਭਾਗਾਂ ਵਾਲਾ ਆਉਂਦਾ ਹੈ, ਉਹ ਵਿਛੋੜਾ ਵੀ ਹੋਣਾ ਚਾਹੀਦਾ। ਜੇ ਉਹ ਵਿਛੋੜਾ ਨਾ ਹੋਵੇ ਤਾਂ ਵੀ ਮੰਦਭਾਗ ਬਣਿਆ ਰਹਿੰਦਾ। ਕੁਝ ਮਿਲਾਪ ਐਸਾ ਹੈ, ਜੇ ਉਹ ਮਿਲਾਪ ਨਾ ਹੋਵੇ ਤਾਂ ਮੰਦਭਾਗ ਬਣਿਆ ਰਹਿੰਦਾ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਦ ਪੜ੍ਹਦੇ ਹਾਂ ਤੇ ਭਗਤ ਜਨਾਂ ਨੇ ਕੁਝ ਕੁ ਨਾਲੋਂ ਪ੍ਰਭੂ ਤੂੰ ਵਿਛੋੜਾ ਬਣਾਈ ਰੱਖ ਐਸੀ ਪ੍ਰਾਰਥਨਾ ਵੀ ਕੀਤੀ ਹੈ। ਜੈਸੇ ਭਗਤ ਜੀ ਦੇ ਬੋਲ ਨੇ, ਜੋ ਨਾ ਭਜੰਤੇ ਨਾਰਾਇਣਾ ਤਿਨਕਾ ਮੈਂ ਨਾ ਕਰੋਂ ਦਰਸ਼ਨਾ। ਬਾਬਾ ਫਰੀਦ ਸਾਹਿਬ ਜੀ ਦੇ ਬੋਲ ਨੇ, ਕਹਿੰਦੇ ਨੇ, ਫਰੀਦਾ ਤਿੰਨਾਂ ਮੁੱਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਨਾਉ, ਉਹਨਾਂ ਨਾਲ ਮਿਲ ਕੇ ਪਾਪ ਲੱਗ ਜਾਏਗਾ, ਇੱਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਠਾਓ। ਭਗਤ ਸਿਰਮੌਰ ਭਗਤ ਕਬੀਰ ਜੀ ਦੇ ਵੀ ਹੂ ਬਹੂ ਇਸ ਤਰ੍ਹਾਂ ਹੀ ਬੋਲ ਨੇ, ਕਹਿੰਦੇ ਨੇ, ਸੰਗ ਕੁਸੰਗੀ ਬੈਸਤੇ ਤਬ ਪੁੱਛੇ ਧਰਮ ਰਾਏ, ਕਬੀਰ ਚਾਵਲ ਕਾਰਨੇ ਤੁਖ ਕੋ ਮੋਹਲੀ ਲਾਏ, ਸੰਗ ਕੁਸੰਗੀ ਬੈਠਦੇ ਤਬ ਪੁੱਛੇ ਧਰਮ ਰਾਏ। ਇਸ ਲਈ ਅਸੀਂ ਰੋਜ਼ ਅਰਦਾਸ ਵਿੱਚ ਨਿਤਨੇਮ ਤੋਂ ਬਾਅਦ ਅੰਮ੍ਰਿਤ ਵੇਲੇ, ਸ਼ਾਮ ਵੇਲੇ, ਸੰਧਿਆ ਵੇਲੇ ਦੇ ਨਿਤਨੇਮ ਤੋਂ ਬਾਅਦ ਇਹ ਤਰਲਾ ਲੈਂਦੇ ਹਾਂ, ਜੋਦੜੀ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਕਿ ਹੇ ਸਤਿਗੁਰੂ, ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਕਿਉਂਕਿ ਉਹਨਾਂ ਨੂੰ ਮਿਲ ਕੇ ਸੁਭਾਗ ਬਣਦਾ ਹੈ। ਤਿਨਾਂ ਦੇਖ ਮਨ ਚਾਉ ਉਠੰਦਾ, ਹਉ ਕਦ ਪਾਈ ਗੁਣ ਤਾਸਾ, ਜਿਨੀ ਮੈਂਡਾ ਲਾਲ ਰੀਝਾਇਆ, ਹਉ ਤਿਸ ਆਗੈ ਮਨ ਡੇਹੀਆ, ਨਾਨਕ ਕਹੈ ਸੁਣ ਬਿਨੋ ਸੁਹਾਗਣ, ਮੂੰਹ ਦਸ ਦਿਖਾ ਪਿਰ ਕਹੀਆ। ਉਹਨਾਂ ਦੇ ਕੋਲ ਬੈਠ ਕੇ ਉਹਨਾਂ ਨਾਲ ਗੱਲਬਾਤ ਵਿਚਾਰ ਵਿਮਰਸ਼ ਕਰਕੇ ਮਨ ਪ੍ਰਭੂ ਦੀ ਨੇੜਤਾ ਪ੍ਰਾਪਤ ਕਰਦਾ। ਐਸੇ ਪੁਰਖਾਂ ਨੂੰ ਗੁਰਮੁਖ ਆਖਿਆ ਜਾਂਦਾ ਅਤੇ ਜਿਨ੍ਹਾਂ ਨਾਲ ਮਿਲ ਕੇ ਮਨ ਪ੍ਰਭੂ ਤੋਂ ਦੂਰ ਹੋ ਜਾਏ, ਪਰਮਾਤਮਾ ਦਾ ਵਿਛੋੜਾ ਬਣੇ ਅਤੇ ਵਾਸਨਾਵਾਂ ਦੇ ਨੇੜੇ ਹੋਵੇ, ਐਸਿਆਂ ਤੋਂ ਮਿਲਣ ਤੋਂ ਤੌਬਾ ਹੀ ਚੰਗੀ ਹੈ, ਦੂਰੀ ਚੰਗੀ ਬਣੀ ਰਹਿੰਦੀ ਹੈ। ਇਸ ਲਈ ਅਸੀਂ ਕਹਿੰਦੇ ਹਾਂ, ਹੇ ਪ੍ਰਭੂ, ਮਨਮੁੱਖਾਂ ਨਾਲ ਮੇਲ ਨਾ ਕਰਾਈ, ਗੁਰਮੁੱਖਾਂ ਨਾਲ ਮੇਲ ਹੋਵੇ। ਹੂ ਬਹੂ ਇਹ ਬੋਲ ਗੁਰੂ ਰਾਮਦਾਸ ਸਾਹਿਬ ਜੀ ਨੇ ਆਖੇ ਨੇ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਤੂੰ ਮੇਰੇ ਗੁਰੂ ਨੂੰ ਪਿਆਰ ਕਰਨ ਵਾਲਾ ਹੈ, ਗੁਰੂ ਦਾ ਪਿਆਰਾ ਹੈ, ਤੈਨੂੰ ਗੁਰੂ ਪਿਆਰਾ ਲੱਗਦਾ, ਗੁਰੂ ਨੂੰ ਤੂੰ ਪਿਆਰਾ ਲੱਗਦਾ, ਇਸ ਲਈ ਮੇਰਾ ਤੇਰੇ ਨਾਲ ਮੇਲ ਬਣਿਆ ਰਹੇ, ਤੂੰ ਆ ਕੇ ਮੈਨੂੰ ਮਿਲ। ਤੇਰੇ ਨਾਲ ਮਿਲਣ ਹੋਣ ਨਾਲ ਪ੍ਰਭੂ ਦਾ ਜ਼ਿਕਰ ਚੱਲੇਗਾ, ਉਹਦੇ ਗੁਣਾਂ ਦੀ ਵਿਆਖਿਆ ਹੋਵੇਗੀ, ਅਤੇ ਉਸਦੇ ਗੁਣਾਂ ਨੂੰ ਗਾਉਂਦਿਆਂ ਗਾਉਂਦਿਆਂ, ਜਿਵੇਂ ਬਚਨ ਹੈ, ਗੁਣ ਕਹਿ ਗੁਣੀ ਸਮਾਵਣਿਆ, ਉਸ ਗੁਣੀ ਗਹੀਰ ਵਿੱਚ ਲੀਨਤਾ ਮਿਲ ਜਾਏਗੀ। ਇਸ ਲਈ ਤੇਰੇ ਵਰਗਿਆਂ ਦਾ ਮੇਲ ਜ਼ਰੂਰੀ। ਮਹਾਰਾਜ ਨੇ ਇੱਕ ਬਚਨ ਹੋਰ ਵੀ ਆਪਣੀ ਬਾਣੀ 'ਚ ਆਖਿਆ, ਕਹਿੰਦੇ ਨੇ ਮਿਲਣਾ ਚਾਹੀਦਾ, ਐਸੇ ਪੁਰਖਾਂ ਨੂੰ ਤੋੜ ਲੈਣਾ ਚਾਹੀਦਾ ਐਸਿਆਂ ਨਾਲ ਨਾਤਾ, ਜਿਨ੍ਹਾਂ ਦਾ ਜੀਵਨ ਇਸ ਤਰ੍ਹਾਂ ਦਾ ਹੋਵੇ, ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੰਤ ਸੱਜਣ ਪੱਕਿਆ, ਫਿਰ ਮਨਮੁੱਖਾਂ ਨਾਲੋਂ ਟੁੱਟੀਆ ਭਲੀ। ਇਹ ਬੋਲ ਵੀ ਮਹਾਰਾਜ ਨੇ ਆਖੇ ਨੇ, ਐਸੇ ਪੁਰਖਾਂ ਨਾਲੋਂ ਜਿਨ੍ਹਾਂ ਨੂੰ ਮਿਲ ਕੇ ਮਨ ਨਾਮ ਨਾਲੋਂ ਦੂਰ ਹੋ ਜਾਏ, ਉਹਨਾਂ ਨਾਲੋਂ ਰਿਸ਼ਤਾ ਟੁੱਟਾ ਹੀ ਚੰਗਾ ਹੈ, ਉਹਨਾਂ ਨਾਲ ਰਿਸ਼ਤਾ ਵਧਾਉਣ ਦਾ ਕੋਈ ਲਾਭ ਨਹੀਂ ਹੈਗਾ। ਅੰਗਰੇਜ਼ੀ ਦਾ ਇੱਕ ਬੜਾ ਸੋਹਣਾ ਮੁਹਾਵਰਾ ਹੈ, ਬੈਟਰ ਏ ਵਨ ਦੈਨ ਏ ਬੈਡ ਕੰਪਨੀ। ਐਸਾ ਮਨੁੱਖ ਇਕੱਲਾ ਹੀ ਚੰਗਾ ਰਹੇ, ਚੰਗਾ ਹੁੰਦਾ ਹੈ ਇਕੱਲਾ ਰਹਿਣਾ, ਕੋਈ ਉਸਦੇ ਨਾਲ ਨਾ ਹੋਵੇ। ਅਗਰ ਨਾਲ ਹੋਣ ਵਾਲਾ ਬੁਰੀ ਸੰਗਤ ਵਿੱਚ ਹੈਗਾ, ਬੈਟਰ ਏ ਵਨ ਦੈਨ ਏ ਬੈਡ ਕੰਪਨੀ, ਬੁਰੀ ਸੰਗਤ ਨਾਲੋਂ ਇਕੱਲਾ ਹੀ ਚੰਗਾ। ਤਨਹਾਈ ਭਾਵੇਂ ਬਹੁਤ ਵੱਡਾ ਦੁੱਖ ਹੈਗਾ, ਸਜ਼ਾ ਹੈਗੀ ਹੈ ਤਨਹਾਈ ਇਕੱਲਿਆਂ ਰਹਿਣਾ, ਪਰ ਭੈੜੇ ਲੋਕਾਂ ਦੀ ਸੰਗਤ ਨਾਲੋਂ ਇਹ ਸਜ਼ਾ ਪ੍ਰਵਾਨ ਕਰ ਲੈਣੀ ਕਰੋੜਾਂ ਗੁਣਾ ਚੰਗੀ ਹੁੰਦੀ। ਮਹਾਰਾਜ ਨੇ ਮਿਲਣ ਦੀ ਬੜੀ ਵੱਡੀ ਖੇਡ ਦੱਸੀ ਹੈ, ਬੜੀ ਵੱਡੀ ਬਰਕਤ ਦੱਸੀ ਹੈ। ਮਿਲਵੇ ਕੀ ਮਹਿਮਾ ਬਰਨ ਨਾ ਸਾਕੋ, ਨਾਨਕ ਪਰੈ ਪਰੀਲਾ। ਇਹ ਹੁਣ ਭਾਰਤ ਵਿੱਚ ਇਲੈਕਸ਼ਨ ਦਾ ਮਾਹੌਲ ਹੈ ਨਾ, ਅਤੇ ਉਹੀ ਸੁਖੀ ਰਹਿਣਗੇ ਜੋ ਮਿਲ ਕੇ ਰਹਿਣਗੇ, ਜੋ ਵਿਛੋੜੇ ਪਾ ਲੈਣਗੇ, ਟੁੱਟ ਜਾਣਗੇ, ਉਹਨਾਂ ਦਾ ਜੀਵਨ ਫਿਰ ਰੁਲਦਾ ਹੋਇਆ ਹੀ ਦਿਖਾਈ ਪੈਂਦਾ। ਬਿਲਕੁਲ ਇਸੇ ਤਰ੍ਹਾਂ ਅਸੀਂ ਮਹਾਰਾਜ ਜੀ ਦੇ ਬੋਲ ਪੜ੍ਹਦੇ ਹਾਂ, ਸਾਧ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਧੁਪ ਮਖੀਰਾ, ਤੁਮ ਮਖਤੂਲ ਸੁਪੇਦ ਸਪੀਅਲ, ਹਮ ਬਪੁਰੇ ਜਸ ਕੀਰਾ। ਸਾਧ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਧੁਪ ਮਖੀਰਾ। ਜਿਵੇਂ ਮਧੂ ਮੱਖੀਆਂ ਮਿਲ ਕੇ ਰਹਿੰਦੀਆਂ ਨੇ ਨਾ, ਅਤੇ ਸ਼ਹਿਦ ਇਕੱਠਾ ਕਰਦੀਆਂ ਨੇ, ਇਕੱਲੀ ਵਿਚਾਰੀ ਕੀ ਕਰ ਸਕਦੀ। ਇਸ ਲਈ ਸਤਸੰਗ ਦੀ ਮਰਿਆਦਾ ਗੁਰੂ ਨਾਨਕ ਦੇਵ ਮਹਾਰਾਜ ਨੇ ਕਾਇਮ ਕੀਤੀ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ। ਇਸ ਲਈ ਮਹਾਰਾਜ ਜੀ ਦੇ ਬੋਲ ਨੇ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਬੜੇ ਮਹਾਂ ਬੋਲ ਨੇ। ਸ਼ਬਦ ਮਹਾਰਾਜ ਜੀ ਦਾ ਬਹੁਤ ਪ੍ਰੇਮ ਭਿੱਜਿਆ ਹੈ, ਰਸਦਾਇਕ ਹੈ, ਰਸ ਦਾ ਸੋਮਾ ਹੈ। ਥੋੜ੍ਹਾ ਜਿਹਾ ਲਮੇਰਾ ਸ਼ਬਦ ਹੈ। ਸ਼ਬਦ ਵਿੱਚ ਮਹਾਨ ਵਿਚਾਰ ਨੇ, ਮਹਾਨ ਗਹਿਰਾਈ ਹੈ, ਪਰ ਮਜ਼ਬੂਰੀ ਸਾਡੀ ਇਹ, ਸਾਡੇ ਕੋਲ ਸਮੇਂ ਦਾ ਤਕਾਜ਼ਾ ਹੈ, ਵਕਤ ਦਾ ਤਕਾਜ਼ਾ ਹੈ। ਅਸੀਮ ਸ਼ਬਦ ਹੈ, ਅਸੀਮ ਗੁਰੂ ਹੈ, ਅਸੀਮ ਪਰਮਾਤਮਾ ਹੈ, ਅਸੀਮ ਪਰਮਾਤਮਾ ਦੀ ਵਿਚਾਰ ਸਮੇਂ ਦੀ ਸੀਮਾ ਵਿੱਚ ਰਹਿ ਕੇ ਕਰਨੀ ਆਉਂਦੀ। ਇਸ ਲਈ ਸਾਡੇ ਕੋਲ ਸਾਡੇ ਜੀਵਨ ਦੀ ਵੀ ਸੀਮਾ ਹੈਗੀ ਹੈ। ਪਰਮਾਤਮਾ ਅਕਾਲ ਹੈ, ਅਸੀਂ ਕਾਲ ਵਿੱਚ ਹੈ। ਤੋ ਇਸ ਨਜ਼ਾਕਤ ਨੂੰ ਦੇਖਦਿਆਂ ਹੋਇਆਂ ਆਓ ਇਹਨਾਂ ਅੰਮ੍ਰਿਤ ਬਚਨਾਂ ਦਾ ਲੜੀਵਾਰ ਪਾਠ ਅਤੇ ਅੱਖਰੀ ਅਰਥ ਵਿਚਾਰਨ ਦਾ ਯਤਨ ਕਰੀਏ। ਪਰ ਪੇਸ਼ਤਰ ਜਿਤਨੇ ਬੈਠੇ ਹੋ, ਇੱਕ ਦਫ਼ਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਆਪਣੀ ਰਸਨਾ 'ਤੇ ਪਵਾਉਂਦਿਆਂ ਹੋਇਆਂ, ਕਿਉਂਕਿ ਅਸੀਂ ਉਹਨਾਂ ਦੇ ਕੋਲ ਆਏ ਹਾਂ ਸਾਰੇ, ਗੁਰੂ ਰਾਮਦਾਸ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਆਏ। ਇਹ ਵਡਭਾਗ ਬਣੇ ਤਾਂ ਬਣਦਾ, ਜੇ ਵਡਭਾਗ ਹੋਵੇ ਵੱਡ ਮੇਰਾ, ਜਨ ਮਿਲਦਿਆਂ ਤਿਲ ਨਾ ਲਾਈਏ। ਮੈਂ ਸਵੇਰੇ ਮਹਾਰਾਜ ਜੀ ਦੇ ਸੋਈਏ ਪੜ੍ਹਨ ਵਾਲਿਆਂ ਨੂੰ ਦੇਖਦਾ ਪਿਆ ਸੀ, ਦਰਬਾਰ ਸਾਹਿਬ ਬੈਠਾ ਸੀ। ਜਿਉਂ ਮਹਾਰਾਜ ਜੀ ਦਾ ਸਰੂਪ ਆਉਂਦਾ ਹੈ, ਗੁਰੂ ਗ੍ਰੰਥ ਸਾਹਿਬ ਆਉਂਦੇ ਨੇ, ਉਸ ਤੋਂ ਪਹਿਲਾਂ ਇੱਕਦਮ ਸਾਰੇ ਆ ਜਾਂਦੇ। ਕਈਆਂ ਨੂੰ 40-40 ਸਾਲ ਹੋ ਗਏ ਨੇ, 50-50 ਸਾਲ ਹੋ ਗਏ ਨੇ, ਲਗਾਤਾਰ ਗੁਰੂ ਨੇ ਨਾਗਾ ਨਹੀਂ ਪੈਣ ਦਿੱਤਾ ਅਤੇ ਰੋਜ਼ ਆ ਕੇ ਮਹਾਰਾਜ ਜੀ ਦੀ ਉਪਮਾ ਕਰਦੇ ਨੇ। ਗੁਰੂ ਨੂੰ ਧੰਨ ਧੰਨ ਕਹਿੰਦੇ, ਗੁਰੂ ਦੀ ਵਡਿਆਈ ਵਿੱਚ ਝੁਕਦੇ ਨੇ, ਸਜਦੇ ਵਿੱਚ ਆਉਂਦੇ ਨੇ। ਅਤੇ ਕਈ ਮੇਰੇ ਵਰਗੇ ਹੋ ਜਾਏ ਨੇ, 50-50 ਸਾਲ ਦੇ ਹੋ ਗਏ ਨੇ, ਇੱਕ ਵਾਰੀ ਵੀ ਦਰਬਾਰ ਸਾਹਿਬ ਨਹੀਂ ਆਏ, ਇੱਕ ਵਾਰੀ ਵੀ ਦਰਸ਼ਨ ਪ੍ਰਾਪਤ ਨਹੀਂ ਹੋਇਆ। ਜਿਨ੍ਹਾਂ ਨੂੰ ਰੋਜ਼ ਦਰਸ਼ਨ ਮਿਲਦਾ ਹੈ, ਪ੍ਰਾਰਥਨਾ ਕਰੀਏ ਹੇ ਗੁਰੂ ਰਾਮਦਾਸ, ਉਹਨਾਂ ਨੂੰ ਰੋਜ਼ ਪ੍ਰਾਪਤ ਹੁੰਦਾ ਰਹੇ। ਜਿਨ੍ਹਾਂ ਨੂੰ ਅੱਜ ਤੱਕ ਦਰਸ਼ਨ ਤੇਰਾ ਨਹੀਂ ਪ੍ਰਾਪਤ ਹੋਇਆ, ਉਹਨਾਂ ਨੂੰ ਤੇਰੇ ਸੱਚਖੰਡ ਅਸਥਾਨ ਦਾ ਦਰਸ਼ਨ ਇਸ਼ਨਾਨ ਦਾ ਲਾਭ ਪ੍ਰਾਪਤ ਹੋ। ਵੱਡਿਆਂ ਭਾਗਾਂ ਨਾਲ ਮਿਲਦਾ ਹੈ। ਜਿੰਨੇ ਭਾਗਸ਼ਾਲੀ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਭਾਵੇਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ 'ਚ ਬੈਠੇ ਹੋ, ਉਹਨਾਂ ਕੋਲ ਕੋਈ ਦੇਹ ਅਰੋਗਤਾ ਲੈਣ ਵਾਸਤੇ ਆਇਆ, ਕੋਈ ਪਦਾਰਥ ਲੈਣ ਵਾਸਤੇ ਆਇਆ, ਕਿਸੇ ਦੇ ਘਰ ਪੁੱਤਰ ਨਹੀਂ ਹੈ, ਬੱਚਿਆਂ ਔਲਾਦ ਨਹੀਂ ਹੈ, ਔਲਾਦ ਲੈਣ ਵਾਸਤੇ ਆਇਆ ਹੈ। ਇੱਕ ਮੈਂ ਪ੍ਰਾਰਥਨਾ ਕਰਨੀ ਚਾਹੁੰਦਾ ਹਾਂ, ਜਿਤਨੇ ਮਹਾਰਾਜ ਗੁਰੂ ਰਾਮਦਾਸ ਜੀ ਦੇ ਘਰ ਆਏ ਹੋ, ਜੋ ਕੁਝ ਪ੍ਰਾਰਥਨਾ ਲੈ ਕੇ ਆਏ ਹੋ, ਇਹ ਗੁਰੂ ਰਾਮਦਾਸ ਜੀ ਦੇ ਦਰ ਦਾ ਇਤਿਹਾਸ ਹੈ। ਅੱਜ ਤੱਕ ਖਾਲੀ ਕੋਈ ਨਹੀਂ ਗਿਆ, ਜੋ ਵੀ ਆਉਂਦਾ ਝੋਲੀਆਂ ਭਰ ਕੇ ਹੀ ਜਾਂਦਾ, ਬਰਕਤਾਂ ਝੋਲੀ 'ਚ ਪਵਾ ਕੇ ਹੀ ਜਾਂਦਾ, ਇਨਾਇਤਾਂ ਲੈ ਕੇ ਹੀ ਜਾਂਦਾ ਹੈ। ਅਤੇ ਜਿਸ ਦੇ ਦਰ ਦੇ ਜਾਚਕ ਬਣ ਕੇ ਆਏ ਹਾਂ, ਇੱਕ ਵਾਰੀ ਗੱਜ ਕੇ ਉਸ ਸਾਹਿਬ ਜੀ ਦਾ ਨਾਮ ਆਪਣੀ ਰਸਨਾ ਤੋਂ ਲਈਏ, ਅਖੀਏ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਗੱਜ ਕੇ ਆਖੋ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਚੌਥਾ।
ਤਿਲੰਗ ਰਾਗ ਵਿੱਚ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬੋਲ, ਇਹਦਾ ਉਚਾਰਨ ਮਹੱਲਾ ਹੀ ਹੈਗਾ। ਕੁਝ ਸੱਜਣ ਇਹਦਾ ਉਚਾਰਨ ਮਹਿਲਾ ਮਹੱਲਾ ਇਸ ਤਰ੍ਹਾਂ ਵੀ ਕਰਦੇ, ਪਰ ਸਹੀ ਉਚਾਰਨ ਮਹੱਲਾ ਹੀ ਹੈਗਾ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਵੀ ਆਗਿਆ ਹੈ ਕਿ ਇਸ ਦਾ ਉਚਾਰਨ ਮਹੱਲਾ ਹੀ ਕਰਨਾ। ਮਹੱਲਾ ਤੋਂ ਮੁਰਾਦ ਅਰੇਬਿਕ ਓਰੀਜਨ ਸ਼ਬਦ ਹੈ, ਇੱਕ ਬਹੁਤ ਵੱਡਾ ਘਰ ਜਿਸ ਵਿੱਚ ਹੋਰ ਕਈ ਘਰ ਹੈਗੇ। ਇਹ ਮਹੱਲਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਦੇ ਜਾਮਿਆਂ ਦਾ ਲਖਾਇਕ ਹੈ। ਮਹੱਲਾ ਪਹਿਲਾ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਜਾਮਾ, ਮਹੱਲਾ ਦੂਜਾ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਦੂਸਰਾ ਜਾਮਾ। ਦੂਸਰੀ ਜੋਤ ਨਹੀਂ, ਜੋਤ ਇੱਕੋ ਹੀ ਹੈ, ਜਾਮੇ ਵੱਖ ਵੱਖ ਹਨ। ਫਿਰ ਗੁਰੂ ਅਮਰਦਾਸ ਮਹਾਰਾਜ, ਇਸ ਤਰ੍ਹਾਂ ਪੰਜਵਾਂ ਮਹੱਲਾ, ਨੌਵਾਂ ਮਹੱਲਾ, ਛੇ ਗੁਰੂ ਜਾਮਿਆਂ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਇਤਨੇ ਹੀ ਗੁਰੂ ਜਾਮਿਆਂ ਨੇ ਬਾਣੀ ਉਚਾਰਨ ਕੀਤੀ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀਆਂ 'ਚ ਦਰਜ ਹੈ। ਤੋ ਮਹੱਲਾ ਚੌਥਾ ਇਸ ਗੱਲ ਦਾ ਪ੍ਰਗਟਾਵਾ ਕਰਦਾ ਕਿ ਇਹ ਬਚਨ ਗੁਰੂ ਨਾਨਕ ਦੇ ਚੌਥੇ ਜਾਮੇ 'ਚ, ਭਾਵ ਗੁਰੂ ਰਾਮਦਾਸ ਮਹਾਰਾਜ ਵੇਲੇ ਇਹ ਬਚਨ ਅਕਾਲ ਪੁਰਖ ਦਾ ਨਾਜ਼ਲ ਹੋਇਆ ਹੈ।
ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ।
ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਰ ਦੀਆਂ ਗਾਥਾਵਾਂ, ਪਾਰ ਬ੍ਰਹਮ ਪਰਮੇਸ਼ਰ ਦੇ ਬੋਲ, ਉਸ ਦੀ ਕਥਾ ਗੁਰੂ ਮਿੱਤਰ ਨੇ ਸੁਣਾਈ ਹੈ। ਪਹਿਲੇ ਹੋਰ ਬਹੁਤ ਅਵਤਾਰ ਹੋਏ ਨੇ, ਪੈਗੰਬਰ ਹੋਏ ਨੇ, ਰਿਸ਼ੀ ਮੁਨੀ ਹੋਏ ਨੇ, ਉਹਨਾਂ ਨੇ ਅਵਤਾਰਾਂ ਦਾ, ਪੈਗੰਬਰਾਂ ਦਾ, ਰਿਸ਼ੀਆਂ ਮੁਨੀਆਂ ਦਾ ਜ਼ਿਕਰ ਕੀਤਾ ਹੈ, ਜੰਤਰਾਂ ਮੰਤਰਾਂ ਦਾ ਜ਼ਿਕਰ ਕੀਤਾ ਹੈ, ਤੀਰਥਾਂ ਦਾ, ਦਾਨ ਦਾ, ਯੱਗ ਦਾ, ਤਲਾਵਤ ਦਾ ਆਦਿਕ ਜ਼ਿਕਰ ਕੀਤੇ ਨੇ। ਪਰ ਪਾਰ ਬ੍ਰਹਮ ਪਰਮੇਸ਼ਰ ਦੀਆਂ ਗਾਥਾਵਾਂ, ਜੋ ਪ੍ਰਭ ਕੈ ਦਰ ਹੋਏ ਬਤੀਤੇ ਸੋ ਨਾਨਕ ਆਖ ਸੁਣਾਵੇ, ਉਹ ਮਹਾਨ ਪਰਮਾਤਮਾ ਦੀਆਂ ਗਾਥਾਵਾਂ ਗੁਰੂ ਨਾਨਕ ਮਿੱਤਰ ਨੇ, ਜੋ ਜਗਤ ਦੇ ਮਿੱਤਰ ਨੇ, ਐਸੇ ਮਿੱਤਰ ਨਹੀਂ ਕਿ ਮਿੱਤਰਾਂ ਨਾਲ ਪਿਆਰ ਅਤੇ ਬਾਕੀਆਂ ਨਾਲ ਤਕਰਾਰ, ਜੋ ਸਾਰੇ ਜਗਤ ਦੇ ਮਿੱਤਰ ਨੇ, ਜਿਨ੍ਹਾਂ ਨੂੰ ਸੱਜਣ ਆਖਿਆ ਜਾ ਸਕਦਾ। ਤਰਸ ਪਿਆ ਮਿਹਰਾਮਤ ਹੋਈ ਸਤਿਗੁਰ, ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਨ ਤਨ ਮਨ ਥੀਵੇ ਹਰਿਆ। ਐਸਾ ਮਿੱਤਰ ਹੈ ਗੁਰੂ, ਜੇ ਕੋਈ ਬਿਧੀ ਚੰਦ ਵਰਗਾ ਵੀ ਆਇਆ ਨਾ, ਜੋ ਮਾੜੀ ਸੰਗਤ ਕਰਕੇ ਚੋਰੀ ਦੀ ਕਿਰਤ ਵਿੱਚ ਪ੍ਰਵਿਰਤ ਹੋ ਗਿਆ, ਉਸਨੂੰ ਵੀ ਸਤਿਗੁਰੂ ਨੇ ਪਾਵਨ ਕਰ ਦਿੱਤਾ। ਇਹ ਨਹੀਂ ਕਿਹਾ ਕਿ ਕਿਉਂ ਆਉਣ ਦੇਵਾਂ, ਮੇਰੇ ਕੋਲ ਤੇਰਾ ਕੰਮ ਕੀ ਹੈਗਾ, ਬਲਕਿ ਗਲ ਨਾਲ ਲਾ ਲਿਆ। ਐਸਾ ਮਿੱਤਰ ਕੇਵਲ ਗੁਰੂ ਹੀ ਹੈ ਸਾਧ ਸੰਗਤ, ਗਲ ਨਾਲ ਲਾ ਕੇ ਆਖ ਦਿੱਤਾ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ। ਐਸੇ ਗੁਰੂ ਨੂੰ ਮਿੱਤਰ ਆਖਿਆ ਜਾ ਸਕਦਾ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ। ਨਾਰਾਇਣ ਨਰਪਤ ਨਮਸਕਾਰੇ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ। ਇਹ ਗੁਰੂ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦਾ, ਭੁੱਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਵੱਡੇ ਭਾਗ ਹੋਵਣ ਤਾਂ ਇਹ ਸੰਯੋਗ ਬਣਦਾ ਹੈ। ਪਾਰ ਬ੍ਰਹਮ ਪਰਮੇਸ਼ਰ ਦੀ ਗਾਥਾ ਕਿ ਪਰਮਾਤਮਾ ਬਿਨਾਂ ਹੋਰ ਕੋਈ ਨਹੀਂ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ ਸਭ, ਏਕਸ ਤੇ ਉਤਪਦ ਚੱਲੇ, ਇੱਕ ਤੋਂ ਬਿਨਾਂ ਹੋਰ ਹੈ ਕੋਈ ਨਹੀਂ ਹੈ, ਇੱਕ ਓਅੰਕਾਰ। ਇਹ ਜਿਹੜੀ ਗਾਥਾ ਹੈ ਨਾ, ਇਹ ਸਿਰਫ ਸੰਸਾਰ ਨੂੰ ਗੁਰੂ ਮਿੱਤਰ ਨੇ ਸੁਣਾਈ। ਮਿੱਤਰ ਤਾਂ ਆਖਿਆ ਵੀ ਉਸ ਨੂੰ ਹੀ ਜਾ ਸਕਦਾ ਜਿਹੜਾ ਸੱਚੀ ਗੱਲ ਕਰੇ, ਜਿਹੜਾ ਹੋਰ ਗੱਲਾਂ ਵੱਲ ਨਾ ਲੈ ਜਾਵੇ ਸੁਰਤ ਨੂੰ, ਮਿੱਤਰ ਦੀ ਨੂੰ, ਅਤੇ ਸੱਚ ਵੱਲ ਲੈ ਜਾਏ। ਬਾਕੀ ਕੀਰਤਨ ਦੀ ਪੂਜਾ ਵੱਲ ਲੈ ਗਏ ਗੁਰੂ ਮਿੱਤਰ ਨੇ, ਇਸ ਲਈ ਹੋਰ ਕਿਸੇ ਨੂੰ ਮਿੱਤਰ ਦਾ ਖਿਤਾਬ ਵੀ ਨਹੀਂ ਹੈਗਾ, ਗੁਰੂ ਨੂੰ ਹੈਗਾ। ਉਹ ਕੀਰਤਨ ਵੱਲ ਲੈ ਗਏ ਅਤੇ ਗੁਰੂ ਪਾਤਸ਼ਾਹ ਕਰਤੇ ਵੱਲ ਲੈ ਗਏ। ਬਿਨ ਕਰਤਾਰ ਨਾ ਕੀਰਤਨ ਮਾਨੋ, ਆਦ ਅਜੋਨ ਅਜੈ ਅਬਿਨਾਸੀ ਤੇ ਪਰਮੇਸ਼ਰ ਜਾ, ਮਹਾਰਾਜ ਜੀ ਦੇ ਅਗੰਮੀ ਬੋਲ ਹਨ। ਤੋ ਸ਼ੁਕਰਾਨਾ ਹੈ, ਸ਼ੁਕਰਾਨਾ ਹੈ ਗੁਰੂ ਦਾ, ਗੁਰੂ ਮਿੱਤਰ ਦਾ, ਜਿਸ ਨੇ ਰੱਬੀ ਗਾਥਾ ਪਰਮਾਤਮਾ ਬਾਰੇ ਸੋਝੀ ਸੰਸਾਰ ਨੂੰ ਕਰਵਾਈ ਹੈ ਜੀ।
ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ,
ਫਿਰ ਕਿਉਂ ਨਾ ਐਸੇ ਗੁਰੂ ਤੋਂ ਸਦਕੇ ਜਾਈਏ। ਵਾਰ ਨੇ ਬਲਿਹਾਰ ਨੇ ਲੱਖ ਬਰੀਆ, ਕਿਉਂ ਨਾ ਜਾਈਏ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੈਕੜੇ ਵਾਰ ਹਮੇਸ਼ਾ ਹਮੇਸ਼ਾ ਲਈ ਗੁਰੂ ਤੋਂ ਮੈਂ ਸਦਕੇ ਜਾਂਦਾ ਹਾਂ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾ। ਇੱਕ ਪੱਥਰ ਨੂੰ ਤਰਾਸ ਕੇ ਕਿਸੇ ਦੇਵਤੇ ਦੀ ਮੂਰਤੀ ਬਣਾਉਣਾ ਹੋਵੇ ਨਾ ਕੁਝ ਵਕਤ ਲੱਗਦਾ। ਸੋਨੇ ਨੂੰ ਪਿਘਲਾ ਕੇ ਕੋਈ ਗਹਿਣਿਆਂ ਦਾ ਰੂਪ ਦੇਣਾ ਹੋਵੇ ਕੁਝ ਸਮਾਂ ਲੱਗਦਾ ਹੈ। ਇਹ ਇੱਟਾਂ ਗਾਰਾ ਸੀਮੈਂਟ ਸਰੀਆ ਇਮਾਰਤ ਦਾ ਰੂਪ ਦੇਣਾ ਹੋਵੇ ਤੇ ਸਾਧ ਸੰਗਤ ਕੁਝ ਸਮਾਂ ਤੇ ਲੱਗਦਾ। ਕਿਸੇ ਮਨੁੱਖ ਨੂੰ ਬੱਚੇ ਨੂੰ ਪੜ੍ਹਾ ਲਿਖਾ ਕੇ ਡਾਕਟਰ ਬਣਾਉਣਾ ਹੋਵੇ ਇੰਜੀਨੀਅਰ ਬਣਾਉਣਾ ਹੋਵੇ ਕੁਝ ਵਕਤ ਲੱਗਦਾ ਹੈ ਨਾ, 20-25 ਸਾਲ ਲੱਗ ਜਾਂਦੇ ਨੇ। ਪਰ ਗੁਰੂ ਦੀ ਐਸੀ ਵਡਿਆਈ ਹੈ, ਐਸੀ ਇਨਾਇਤ ਹੈ, ਐਸੀ ਮਹਾਂਸ਼ਕਤੀ ਹੈ ਕਿ ਮਨੁੱਖ ਨੂੰ ਪਰਮਾਤਮਾ ਬਣਾ ਦਿੰਦਾ। ਦੈਵੀ ਤੋਂ ਮੁਰਾਦ ਪਰਮਾਤਮਾ, ਪਰਮਾਤਮਾ ਬਣਾ ਦਿੰਦਾ ਹੈ। ਪਰ ਬਣਾਉਂਦਿਆਂ ਹੋਇਆਂ ਦੇਰ ਨਹੀਂ ਲੱਗਦੀ, ਸਮਾਂ ਨਹੀਂ ਲੱਗਦਾ। ਸਮਾਂ ਉਹਨਾਂ ਨੂੰ ਲੱਗਦਾ ਜਿਨ੍ਹਾਂ ਦੀ ਸ਼ਕਤੀ ਸਮਰੱਥਾ ਘੱਟ ਹੋਵੇ। ਜਿਹਦੇ ਕੋਲ ਸਮਰੱਥਾ ਹੋਵੇ ਉਹਨੂੰ ਕੀ ਸਮਾਂ ਲੱਗਣਾ, ਪਲ ਵਿੱਚ ਗੱਲ ਬਣ ਜਾਂਦੀ ਹੈ। ਇਸ ਲਈ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ। ਗੁਰੂ ਮਿੱਤਰ ਨੇ ਪਰਬ੍ਰਹਮ ਪਰਮੇਸ਼ਰ ਦੀ ਗੱਲ ਸੁਣਾਈ ਹੈ, ਸੋਝੀ ਪਾਈ ਹੈ, ਤੇ ਮੈਂ ਆਪਣੇ ਗੁਰੂ ਤੋਂ ਬਲ ਬਲ ਜਾਂਦਾ ਹਾਂ।
ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ।
ਮੇਰੇ ਗੁਰੂ ਨੂੰ ਪਿਆਰ ਕਰਨ ਵਾਲੇ, ਮੇਰੇ ਗੁਰੂ ਦੇ ਪਿਆਰੇ ਮਿੱਤਰ ਗੁਰਸਿੱਖ, ਮੈਨੂੰ ਆ ਕੇ ਮਿਲ। ਤੇਰੇ ਨਾਲ ਮਿਲਣ ਨਾਲ ਹੋਰ ਪਿਆਰ ਜਗੇਗਾ।
ਰਹਾਉ ਹਰ ਕੇ ਗੁਣ ਹਰ ਭਾਵ ਦੇ, ਸੇ ਗੁਰੂ ਤੇ ਪਾਏ।
ਉਹ ਜਿਹੜੇ ਮਹਾਨ ਗੁਣ ਪਰਮਾਤਮਾ ਦੇ ਗੁਣ ਪਰਮਾਤਮਾ ਨੂੰ ਚੰਗੇ ਲੱਗਦੇ, ਉਹ ਕਿੱਥੋਂ ਪ੍ਰਾਪਤ ਹੋਵਣ? ਉਹ ਹੋਰ ਕਿਤੋਂ ਪ੍ਰਾਪਤ ਨਹੀਂ ਹੋ ਸਕਦੇ। ਉਹ ਨਿਛੇੜੀਆਂ ਵਿਛੇੜੀਆਂ ਤੋਂ ਪ੍ਰਾਪਤ ਨਹੀਂ ਹੋ ਸਕਦੇ, ਗੁਰੂ ਤੋਂ ਹੀ ਪ੍ਰਾਪਤ ਹੋ ਸਕਦੇ। ਇਹ ਬੜੇ ਗੁਰੂ ਬਣੇ ਹੋਏ, ਕੋਈ ਚਿਲਮਾ ਪੀ ਜਾਂਦਾ ਪਰਮਾਤਮਾ ਬਚਾਏ ਨਾ, ਤਾਂ ਕੋਈ ਨਸ਼ਿਆਂ ਦੇ ਅੰਬਾਰ ਲਗਾਈ ਜਾਂਦਾ। ਉਸ ਕੋਲੋਂ ਉਹ ਗੁਣ ਨਹੀਂ ਮਿਲਣੇ, ਉਹ ਗੁਣ ਤਾਂ ਗੁਰੂ ਕੋਲੋਂ ਹੀ ਮਿਲਦੇ। ਹਰ ਕੇ ਗੁਣ ਹਰ ਭਾਵਦੇ ਸੇ, ਉਹ ਜਿਹੜੇ ਗੁਣ ਨੇ ਜਿਹੜੇ ਪਰਮਾਤਮਾ ਨੂੰ ਆਪਣੇ ਗੁਣ ਚੰਗੇ ਲੱਗਦੇ ਨੇ, ਉਹ ਜੇ ਕਿਤੋਂ ਜਗਤ ਨੂੰ ਪ੍ਰਾਪਤ ਹੋਏ ਨੇ ਤੇ ਸਾਧ ਸੰਗਤ ਗੁਰੂ ਨਾਨਕ ਤੋਂ ਹੀ ਪ੍ਰਾਪਤ ਹੋਏ। ਇੱਕ ਵਾਰੀ ਫਿਰ ਆਖੋ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਹਾਂਜੀ।
ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ।
ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਉਹਨਾਂ ਤੋਂ ਵੀ ਮੈਂ ਸਦਕੇ ਜਾਂਦਾ, ਵਾਰ ਨੇ ਬਲਿਹਾਰ ਨੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਮਰਿਆਦਾ ਨੂੰ ਮੰਨ ਲਿਆ। ਇਹ ਨੁਕਤਾ ਸਮਝਣ ਵਾਲਾ, ਜਿਨ ਗੁਰ ਕਾ ਭਾਣਾ ਮੰਨਿਆ। ਸਾਨੂੰ ਜੋ ਗੁਰੂ ਦਾ ਭਾਣਾ, ਗੁਰੂ ਦੀ ਰਜ਼ਾ ਹੈ, ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ, ਸ੍ਰੀ ਅਕਾਲ ਤਖਤ ਸਾਹਿਬ ਦੀ ਆਗਿਆ, ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸੰਦੇਸ਼ ਤੇ ਉਪਦੇਸ਼ ਹੈ, ਉਸ ਨੂੰ ਸਿੱਖ ਨੇ ਮੰਨਣਾ ਹੈ। ਮੈਂ ਅਰਜ਼ ਕਰਾਂ, ਜਿਤਨੇ ਮਰਜ਼ੀ ਤੁਹਾਡੇ 'ਚ ਗੁਣ ਹੋਵਣ, ਜਿਤਨਾ ਮਰਜ਼ੀ ਧਨ ਕੋਲ ਹੋਵੇ, ਵਿੱਦਿਆ ਕੋਲ ਹੋਵੇ, ਰਾਜ ਦਰਬਾਰ ਵਿੱਚ ਅਪਰੋਚ ਹੋਵੇ, ਜੋ ਮਰਜ਼ੀ ਹੋਵੇ, ਪਰ ਕੌਮੀ ਤੌਰ ਤੇ ਸਾਡਾ ਬਚਾਅ ਤਾਂ ਹੀ ਹੋ ਸਕਦਾ ਹੈ ਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਹਰ ਗੱਲ ਨੂੰ ਸਮਰਪਿਤ ਹੋਈ। ਜੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨਹੀਂ ਨਾ, ਫਿਰ ਜੋ ਮਰਜ਼ੀ ਹੋਵੇ ਗੱਲ ਨਹੀਂ ਬਣੇ। ਸਾਡੀ ਹੋਂਦ ਹਸਤੀ ਨੂੰ ਬਚਾਉਣ ਦਾ ਸਤਿਗੁਰੂ ਨੇ ਸਾਨੂੰ ਵੱਡਾ ਢੋਆ ਬਖਸ਼ਿਆ ਹੈ, ਵੱਡਾ ਆਸਰਾ ਬਖਸ਼ਿਆ ਹੈ, ਗੁਰੂ ਦੀ ਰਜ਼ਾ ਅਨੁਸਾਰ ਚੱਲਣਾ। ਬਚਨ ਗੁਰੂ ਜੋ ਪੂਰੇ ਕਹਿਆ ਮੈਂ ਸੀਕ ਗਾਠੜੀ ਬੰਦਾ। ਇਸ ਲਈ ਜਿਹੜੇ ਗੁਰੂ ਦੀ ਰਜ਼ਾ ਵਿੱਚ ਆਏ, ਜਿਨ੍ਹਾਂ ਦੇ ਗੁਰੂ ਦੀ ਰਜ਼ਾ ਨੂੰ ਮੰਨਿਆ, ਉਹਨਾਂ ਤੋਂ ਸਦਕੇ ਜਾਂਦੇ ਹਨ।
ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ।
ਜਿਨ੍ਹਾਂ ਨੇ ਹਰ ਜਗ੍ਹਾ ਪਿਆਰੇ ਗੁਰੂ ਦਾ ਦੀਦਾਰ ਕਰ ਲਿਆ, ਇਹੀ ਆਉਂਦਾ ਗੁਰੇ ਦਿਖਾਇਓ ਲੋਏ ਨਾ, ਇਤੇ ਉਤੇ ਘੱਟ 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 ਤੂੰ ਤੂੰ ਮੋਹੇ ਨਾ। ਜਿਨ੍ਹਾਂ ਨੇ ਇਸ ਤਰ੍ਹਾਂ ਸਭ ਜਗ੍ਹਾ ਸਮਾਏ ਹੋਏ ਗੁਰੂ ਨੂੰ ਦੇਖ ਲਿਆ ਹੈ, ਮੇਰੇ ਸਾਹਿਬ ਗੁਰੂ ਰਾਮਦਾਸ ਪ੍ਰਮਾਣ ਕਰਦੇ ਨੇ, ਕਹਿੰਦੇ ਨੇ ਉਹਨਾਂ ਤੋਂ ਸਦਕੇ ਜਾਂਦੇ ਹਾਂ, ਉਹਨਾਂ ਤੋਂ ਵਾਰਨੇ ਜਾਂਦੇ ਹਾਂ।
ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ।
ਜਿਨ੍ਹਾਂ ਨੇ ਗੁਰੂ ਦੀ ਸੇਵਾ ਨਿਸ਼ਕਾਮ ਹੋ ਕੇ ਕੀਤੀ, ਤੁਸੀਂ ਦੇਖ ਲਓ ਦੂਰ ਕੀ ਜਾਣਾ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਦੇਖ ਲਓ, ਦੋ ਦਾਮਾਦ ਨੇ ਗੁਰੂ ਅਮਰਦਾਸ ਮਹਾਰਾਜ, ਇੱਕ ਬੀਬੀ ਦਾਨੀ ਜੀ ਹਨ, ਇੱਕ ਭਾਨੀ ਜੀ ਹਨ। ਦਾਨੀ ਜੀ ਦੇ ਘਰੋਂ ਗੁਰੂ ਰਾਮ ਅਮਰਦਾਸ ਮਹਾਰਾਜ ਦੇ ਦਾਮਾਦ ਹਨ, ਅਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਬੀਬੀ ਭਾਨੀ ਜੀ ਦੇ ਘਰੋਂ ਉਹਨਾਂ ਦੇ ਦਾਮਾਦ ਨੇ। ਦੋਹਾਂ ਨੂੰ ਸਤਿਗੁਰੂ ਜੀ ਨੇ ਬੁਲਾਇਆ ਅਤੇ ਆਖਿਆ ਗੱਲ ਇਹ ਹੈਗੀ ਹੈ, ਥੜੇ ਬਣਾ ਦੇਵੋ ਸਾਡੇ ਲਈ। ਵੱਡੇ ਦਾਮਾਦ ਦੇ ਮਨ ਵਿੱਚ ਸੀ ਬਈ ਮੈਂ ਥੜਾ ਬਣਾਵਾਂਗਾ ਅਤੇ ਹੋ ਸਕਦਾ ਮਹਾਰਾਜ ਗੱਦੀ ਮੈਨੂੰ ਦੇ ਦੇਵਣ, ਵਡੇਰੀ ਉਮਰ ਹੈ, ਗੱਦੀ ਮੈਨੂੰ ਦੇ ਦੇਵਣ, ਮਨ ਵਿੱਚ ਥੋੜ੍ਹਾ ਜਿਹਾ ਇਹ ਭਾਵ ਹੈਗਾ। ਪਰ ਇਹ ਭਾਵ ਰਾਮਾ ਜੀ ਦੇ ਮਨ 'ਚ ਭਾਵੇਂ ਹੈ ਪਰ ਗੁਰੂ ਰਾਮਦਾਸ ਮਹਾਰਾਜ ਦੇ ਮਨ ਵਿੱਚ ਬਿਲਕੁਲ ਨਹੀਂ ਹੈਗਾ। ਉਹਨਾਂ ਦੇ ਮਨ 'ਚ ਭਾਵ ਇਹ ਹੈ ਕਿ ਹੇ ਗੁਰੂ ਤੇਰੀ ਮਿਹਰ ਹੋ ਜਾਏ ਅਤੇ ਜਿਸ ਤਰ੍ਹਾਂ ਲਕੀਰ ਤੁਸਾਂ ਪਾਈ ਹੈ ਇਹ ਥੜਾ ਉਸੇ ਤਰ੍ਹਾਂ ਹੀ ਬਣ ਜਾਏ। ਮਹਾਰਾਜ ਜੀ ਦੀ ਲਕੀਰ ਅਨੁਸਾਰ ਬਣਾਇਆ ਬੜੀ ਖੁਸ਼ੀ ਵਿੱਚ, ਬੜੇ ਚਾਅ ਵਿੱਚ, ਅਤੇ ਫਿਰ ਜਦ ਸਾਹਿਬ ਜੀ ਨੇ ਆਗਿਆ ਕੀਤੀ ਗਿਰਾ ਦੇਵੋ, ਫਿਰ ਵੀ ਉਸੇ ਭਾਵ ਨਾਲ ਚਾਹ ਨਾਲ ਗਿਰਾ ਦਿੱਤਾ। ਹੁਣ ਜੇ ਸੋਚਦੇ ਮੇਰਾ ਥੜਾ ਗਿਰਾ ਦਿੱਤਾ ਤਾਂ ਕਸ਼ਟ ਹੁੰਦਾ, ਪਰ ਰਜ਼ਾ ਵਿੱਚ ਥੜਾ ਬਣਾਇਆ ਬਣਾਉਂਦਿਆਂ ਵੀ ਆਨੰਦ ਹੈ। ਇਸ ਨੁਕਤੇ ਨੂੰ ਸਮਝਣਾ, ਰਜ਼ਾ ਵਿੱਚ ਥੜਾ ਗਿਰਾਇਆ ਹੈ, ਗਿਰਾਉਂਦਿਆਂ ਵੀ ਉਤਨਾ ਹੀ ਆਨੰਦ ਹੈ ਜਿਤਨਾ ਬਣਾਉਂਦਿਆਂ ਹੋਇਆ, ਪਰ ਰਜ਼ਾ ਵਿੱਚ ਨਹੀਂ ਨਾ ਹੈਗੇ। ਮਨ ਵਿੱਚ ਕੁਝ ਕਾਮਨਾਵਾਂ ਨੇ, ਭਾਈ ਰਾਮਣ ਜੀ ਥੜਾ ਗਿਰਾਉਂਦੇ ਹੋਏ ਪਰੇਸ਼ਾਨ ਨੇ, ਨਾਲੇ ਸੋਚਦੇ ਵੀ ਨੇ ਹਨੇਰਾ ਹੋ ਗਿਆ, ਵਡੇਰੀ ਉਮਰ ਹੈ, ਲਾਗੇ ਆ ਕੇ ਦੇਖਦੇ ਥੋੜ੍ਹਾ ਬਣਿਆ ਸਹੀ ਹੈ, ਅਤੇ ਜੇ ਇਹ ਮਨ ਵਿੱਚ ਆਵੇ ਬਈ ਹਨੇਰਾ ਹੈ, ਵਡੇਰੀ ਉਮਰ ਹੈ, ਖੌਰੇ ਮਹਾਰਾਜ ਨੂੰ ਦਿਖਾਈ ਪੈਂਦਾ ਕਿ ਨਹੀਂ ਪੈਂਦਾ, ਫਿਰ ਇਹ ਭਾਵ ਕਿੱਥੋਂ ਬਣੇਗਾ ਕਿ ਗੁਰੂ ਅੰਦਰ ਵੀ ਦੇਖ ਲੈ। ਜਿਨ੍ਹਾਂ ਨੂੰ ਗੁਰੂ ਦੀ ਰਜ਼ਾ ਪਸੰਦ ਆਈ ਹੈ ਨਾ, ਜਿਨ ਗੁਰ ਕਾ ਭਾਣਾ ਮੰਨਿਆ, ਗੁਰੂ ਰਾਮਦਾਸ ਕਹਿੰਦੇ ਨੇ ਮੈਂ ਉਹਨਾਂ ਤੋਂ ਬਾਰ ਬਾਰ ਤਿੰਨ ਘੁੰਮ ਘੁੰਮ ਜਾਏ ਸਦਕੇ ਜਾਂਦਾ ਹਾਂ, ਵਾਰਨੇ ਜਾਂਦਾ ਹਾਂ।
ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ।
ਪ੍ਰਭੂ ਹੇ ਹਰੀ, ਤੇਰਾ ਨਾਮ ਹੀ ਹੈ ਜਿਹੜਾ ਹਰ ਤਰ੍ਹਾਂ ਦਾ ਦੁੱਖ ਮਿਟਾ ਦਿੰਦਾ। ਸਾਧ ਸੰਗਤ ਜਿਸ ਨੂੰ ਅਸੀਂ ਸਰੀਰ ਕਹਿੰਦੇ ਹਾਂ ਨਾ, ਇਹਦੇ ਕਈ ਨਾਮ ਨੇ, ਜਿਵੇਂ ਇਸਤਰੀ ਸਰੀਰ ਦਾ ਹੀ ਨਾਮ ਹੈ, ਪੁਰਸ਼ ਸਰੀਰ ਦਾ ਹੀ ਨਾਮ ਹੈ, ਬੱਚਾ ਜਵਾਨ ਬੁੱਢਾ ਸਰੀਰ ਦੀਆਂ ਹੀ ਅਵਸਥਾਵਾਂ ਨੇ। ਇਸ ਤਰ੍ਹਾਂ ਇੱਕ ਸਰੀਰ ਦਾ ਹੀ ਇੱਕ ਹੋਰ ਨਾਮ ਹੈ, ਉਹ ਹੈਗਾ ਦੁੱਖ। ਸਰੀਰ ਦਾ ਮਤਲਬ ਹੀ ਦੁੱਖ ਹੈਗਾ, ਸਰੀਰ ਦਾ ਮਤਲਬ ਹੀ ਰੋਗ ਹੈਗਾ, ਸਰੀਰ ਦਾ ਮਤਲਬ ਹੀ ਕਸ਼ਟ ਹੈਗਾ ਹੈ। ਅਤੇ ਸੱਚ ਜਾਣਨਾ, ਸਰੀਰ ਦੇ ਮਨ ਦੇ ਸਾਰੇ ਦੁੱਖ ਮਿਟਾਉਣ ਵਾਲਾ ਇੱਕ ਦਾਰੂ ਹੈਗਾ, ਇੱਕ ਔਸ਼ਧੀ ਹੈਗੀ ਹੈ। ਉਸ ਔਸ਼ਧੀ ਨੂੰ ਕਹਿੰਦੇ ਨੇ ਪਰਮਾਤਮਾ ਦਾ ਨਾਮ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਜਿਵੇਂ ਕਿਸੇ ਤਰ੍ਹਾਂ ਦਾ ਹਨੇਰਾ ਸੂਰਜ ਦੀ ਰੋਸ਼ਨੀ ਦੇ ਸਾਹਮਣੇ ਟਿਕ ਨਹੀਂ ਨਾ ਸਕਦਾ, ਟਿਕ ਸਕਦਾ ਹੈ? ਕੋਈ ਹਨੇਰਾ ਨਹੀਂ ਬਚਦਾ, ਚਿਰਾਗ ਹੀ ਹਨੇਰੇ ਨੂੰ ਭਜਾ ਦਿੰਦਾ। ਦੀਵਾ ਬਲੇ ਹਨੇਰਾ ਜਾਏ, ਸੂਰਜ ਦੀ ਰੋਸ਼ਨੀ ਦੇ ਸਾਹਮਣੇ ਕੋਈ ਭਿਆਨਕ ਤੋਂ ਭਿਆਨਕ ਰਾਤ ਨਹੀਂ ਠਹਿਰ ਸਕਦੀ। ਸੱਚ ਜਾਣਨਾ ਸਾਧ ਸੰਗਤ, ਪਰਮਾਤਮਾ ਦੇ ਨਾਮ ਦੇ ਸਾਹਮਣੇ ਕੋਈ ਰੋਗ ਨਹੀਂ ਠਹਿਰ ਸਕਦਾ। ਔਰ ਮਹਾਰਾਜ ਦੇ ਬਚਨ ਨੇ ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਿਰੋਆ। ਐਸੀ ਅਵਸਥਾ ਬਣ ਜਾਂਦੀ ਹੈ, ਸਤਿਗੁਰੂ ਦੀ ਮਿਹਰ ਬਣ ਜਾਂਦੀ ਹੈ। ਹੇ ਪ੍ਰਭੂ, ਤੇਰਾ ਨਾਮ ਸਾਰੇ ਦੁੱਖ ਮਿਟਾਉਣ ਵਾਲਾ ਹੈ।
ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ।
ਇਹ ਨਾਮ ਗੁਰੂ ਦੀ ਸੇਵਾ, ਗੁਰੂ ਦੀ ਆਗਿਆ ਚਲਦਿਆਂ ਪ੍ਰਾਪਤ ਹੁੰਦਾ ਹੈ, ਤੇ ਇਹ ਸੰਸਾਰ ਸਾਗਰ ਤੋਂ ਪਾਰ ਉਤਾਰਾ ਕਰ ਦਿੰਦਾ ਹੈ।
ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਨਾ।
ਉਹ ਸੇਵਕ ਜਿਹੜੇ ਜਪ ਕਰਦੇ ਨੇ, ਪਰ ਬ੍ਰਹਮ ਪਰਮੇਸ਼ਰ ਦੀ ਬਾਰਗਾਹ ਚ ਪ੍ਰਵਾਨ ਹੋ ਜਾਂਦੇ ਹਨ।
ਤਿੰਨ ਵਿਟਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ।
ਹਮੇਸ਼ਾ ਲਈ ਸੈਕੜੇ ਵਾਰ ਮਹਾਰਾਜ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਕੇ ਹਾਂ ਜਿਹੜੇ ਗੁਰੂ ਨਾਲ ਜੁੜੇ ਨੇ, ਗੁਰਸਿੱਖਾਂ ਨਾਲ ਮਿਲੇ ਹਨ।
ਸਾਹਰ ਤੇਰੀ ਉਸ ਤਤ ਹੈ ਜੋ ਹਰ ਪ੍ਰਭ ਭਾਵੈ।
ਪ੍ਰਭੂ ਉਹੀ ਤੇਰੀ ਉਸ ਤਤ ਪ੍ਰਵਾਨ ਹੈ, ਵਡਿਆਈ ਪ੍ਰਵਾਨ ਹੈ ਜੋ ਪ੍ਰਭੂ ਨੂੰ ਭਾ ਜਾਵੇ।
ਜੋ ਗੁਰਮੁਖ ਪਿਆਰਾ ਸੇਵ ਦੇ ਤਿੰਨ ਹਰ ਫਲ ਪਾਵੈ।
ਜਿਹੜੇ ਗੁਰਮੁਖ ਗੁਰੂ ਦੀ ਰਾਹੀਂ ਪਰਬ੍ਰਹਮ ਪਰਮੇਸ਼ਰ ਦੀ ਸੇਵਾ ਕਰਦੇ ਨੇ, ਗੁਰੂ ਦੀ ਆਗਿਆ ਅਨੁਸਾਰ ਚੱਲਦੇ ਨੇ, ਪਰਬ੍ਰਹਮ ਪਰਮੇਸ਼ਰ ਨਾਮ ਰੂਪੀ ਫਲ ਉਹਨਾਂ ਦੀ ਝੋਲੀ ਚ ਪਾ ਦਿੰਦਾ ਹੈ।
ਜਿੰਨਾ ਹਰ ਸੇਤੀ ਪਿਰਹੜੀ ਤਿੰਨਾ ਜੀਵ ਪ੍ਰਭ ਨਾਲੇ।
ਜਿਹਨਾਂ ਦੀ ਮਿੱਤਰਤਾ ਨੇੜਤਾ ਦੋਸਤੀ ਪ੍ਰਭੂ ਨਾਲ ਬਣ ਜਾਂਦੀ ਹੈ, ਉਹਨਾਂ ਦੇ ਅੰਦਰ ਇੱਕ ਪਛਾਣ ਪੈਦਾ ਹੁੰਦੀ। ਪਤਾ ਕੀ? ਉਹ ਹਰ ਵੇਲੇ ਅੰਦਰੋਂ ਗੁਰੂ ਨਾਲ ਹੀ ਜੁੜੇ ਰਹਿੰਦੇ, ਹਉਮੈ ਦਾ ਲੇਸ ਮਾਤਰ ਨਹੀਂ ਹੁੰਦਾ, ਨਿਰਵਾਣਤਾ ਦੇ ਸਾਗਰ ਹੁੰਦੇ ਨੇ ਤੇ ਸਦਾ ਜਪਦੇ ਰਹਿੰਦੇ ਹਨ।
ਹੋਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸਮਾਲੇ।
ਜਿਵੇਂ ਮਨੁੱਖ ਸਾਹ ਲੈ ਕੇ ਜਿਉਂਦਾ ਹੈ, ਮੱਛਲੀ ਜਲ ਜੰਤੂ ਜਲ ਚ ਰਹਿ ਕੇ ਜਿਉਂਦੇ ਨੇ, ਖੁਸ਼ੀ ਨਾਲ ਜਿਉਂਦੇ ਨੇ, ਇਸ ਤਰ੍ਹਾਂ ਨਾਮ ਜਪਣ ਵਾਲੇ ਨਾਮ ਜਪ ਕੇ ਜੀਵਦੇ ਨੇ। ਆਖਾਂ ਜੀਵਾਂ ਵਿਸਰੈ ਮਰ ਜਾਓ, ਐਸੀ ਹਾਲਤ ਹੁੰਦੀ ਹੈ।
ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕਉ ਘੁੰਮ ਜਾਇਆ।
ਐਸੇ ਗੁਰੂ ਦੀ ਸੇਵਾ ਕੀਤੀ ਹੈ, ਪਿਆਰੇ ਦੀ ਸੇਵਾ ਕੀਤੀ ਹੈ, ਉਹਨਾਂ ਤੋਂ ਸਦਕੇ ਹਾਂ।
ਹੋਏ ਆਪ ਛੁੱਟੇ ਪਰਵਾਰ ਸਿਓ ਸਭ ਜਗਤ ਛਡਾਇਆ।
ਸੰਸਾਰ ਤੋਂ, ਸੰਸਾਰ ਦੇ ਵਿਕਾਰਾਂ ਤੋਂ ਆਪ ਬਚ ਗਏ, ਆਪਣੇ ਨਜ਼ਦੀਕੀਆਂ ਨੂੰ ਚੌਗਿਰਦੇ ਨੂੰ ਉਹਨਾਂ ਨੇ, ਪਰਿਵਾਰ ਆਦਿਕ ਨੂੰ ਬਚਾ ਲਿਆ, ਤੇ ਸਭ ਸੰਸਾਰ ਛੁਡਾਉਣ ਤੋਂ ਭਾਵੇ ਹੈ। ਜਿਹੜਾ ਵੀ ਉਹਨਾਂ ਦੇ ਨੇੜੇ ਆਇਆ, ਉਹਨਾਂ ਕੋਲੋਂ ਸੰਸਾਰੀ ਬਿਰਤੀਆਂ ਦੂਰ ਹੋ ਗਈਆਂ ਤੇ ਰੱਬੀ ਰਸ ਨੇੜਾ ਪ੍ਰਾਪਤ ਹੋਇਆ।
ਗੁਰ ਪਿਆਰੈ ਹਰ ਸੇਵਿਆ ਗੁਰ ਧਨ ਗੁਰ ਧਨੋ।
ਸਲਾਹੁਣ ਯੋਗ ਹੈ ਉਹ ਗੁਰੂ ਜਿਸਨੇ ਪਾਰ ਬ੍ਰਹਮ ਪਰਮੇਸ਼ਰ ਨੂੰ ਜਪਿਆ, ਉਹ ਧਨਤਾ ਦੇ ਯੋਗ ਹੈ।
ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ।
ਫਿਰ ਤੋਂ ਦੁਹਰਾਉਣਾ ਚਾਹੁੰਦਾ ਹਾਂ, ਹੋਰ ਕਿਸੇ ਮਾਰਗ ਤੇ ਨਹੀਂ ਪਾਇਆ ਬਈ ਇਹ ਤੀਰਥਾਂ ਦਾ ਇਸ਼ਨਾਨ ਕਰ ਲਓ, ਇਹ ਦਾਨ ਕਰ ਲਓ, ਇਹ ਫਲਾਣਾ ਕਰ ਲਓ, ਉਸ ਪਾਸੇ ਨਹੀਂ ਪਾਇਆ। ਗੁਰੂ ਨੇ ਪਰਮਾਤਮਾ ਦਾ ਮਾਰਗ ਦੱਸ ਦਿੱਤਾ, ਇਸ ਲਈ ਗੁਰੂ ਦਾ ਮਹਾਨ ਪਰਉਪਕਾਰ ਹੈ, ਮਹਾਨ ਪੁੰਨ ਹੈ ਕਿ ਉਸਨੇ ਪਰ ਬ੍ਰਹਮ ਪਰਮੇਸ਼ਵਰ ਦੇ ਰਸਤੇ ਜਗਤ ਨੂੰ ਪਾਇਆ ਹੈ, ਪ੍ਰਭੂ ਮਿਲਾਇਆ ਹੈ।
ਜੋ ਗੁਰ ਸਿੱਖ ਗੁਰ ਸੇਵ ਦੇ ਸੇ ਪੁੰਨ ਪ੍ਰਾਣੀ।
ਉਹ ਪੁਰਖ ਵੀ ਮਹਾਨ ਧੰਤਾ ਦੇ ਯੋਗ ਹਨ ਜੋ ਗੁਰੂ ਨੂੰ ਜਪਦੇ ਹਨ।
ਜਨ ਨਾਨਕ ਤਿੰਨ ਕਉ ਵਾਰਿਆ ਸਦਾ ਸਦਾ ਕੁਰਬਾਨ।
ਮਹਾਰਾਜ ਕਹਿੰਦੇ ਮੈਂ ਸੇਵਕ ਉਸ ਤੋਂ ਸਦਕੇ ਹਾਂ, ਕੁਰਬਾਨ ਜਾਂਦਾ ਹਾਂ ਜਿਨ੍ਹਾਂ ਜਪਿਆ ਹੈ।
ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਭਾਈਆ।
ਗੁਰਮੁਖ ਸਤਸੰਗੀ ਸਖੀਆਂ ਸਹੇਲੀਆਂ ਉਹ ਪ੍ਰਭੂ ਨੂੰ ਆਪ ਚੰਗੀਆਂ ਲੱਗੀਆਂ ਹਨ।
ਹਰ ਦਰਗਹ ਪੈਨਾਈਆ ਹਰ ਆਪ ਗਲ ਲਾਈਆ।
ਪਰਮੇਸ਼ਰ ਦੀ ਦਰਗਾਹ ਚ ਉਹਨਾਂ ਨੂੰ ਸਨਮਾਨ ਮਿਲਿਆ, ਪਹਿਨਾਈਆਂ ਗਈਆਂ ਤੇ ਪ੍ਰਭੂ ਨੇ ਗਲ ਨਾਲ ਲਾ ਲਈਆਂ, ਆਪਣੇ ਵਿੱਚ ਲੀਨ ਕਰ ਲਈਆਂ।
ਜੋ ਗੁਰਮੁਖ ਨਾਮ ਧਿਆਏਂਦੇ ਤਿੰਨ ਦਰਸਨ ਦੀ ਜੈ।
ਹੇ ਨਿਰੰਕਾਰ ਕਿਰਪਾ ਕਰ ਜੋ ਜਪਣ ਵਾਲੇ ਪੁਰਖ ਨੇ ਉਹਨਾਂ ਦਾ ਦੀਦਾਰ ਪ੍ਰਾਪਤ ਹੋਵੇ।
ਹਮ ਤਿੰਨ ਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀ ਜੈ।
ਮਹਾਨ ਨਿਰਮਾਣਤਾ ਹੈ, ਮੈਂ ਉਹਨਾਂ ਦੇ ਚਰਨ ਧੂੜ ਮਸਤਕ ਤੇ ਲਾਵਾਂ, ਚਰਨ ਧੋਵਾਂ ਤੇ ਚਰਨਾਮ੍ਰਿਤ ਗ੍ਰਹਿਣ ਕਰਾਂ।
ਪਾਨ ਸੁਪਾਰੀ ਖਾਤੀਆ ਮੁਖ ਬੀੜੀਆਂ ਲਾਈਆਂ।
ਜਿਹੜੇ ਸੰਸਾਰ ਦੇ ਭੋਗਾਂ ਵਿੱਚ ਪੈ ਕੇ, ਪਦਾਰਥਾਂ ਵਿੱਚ ਪੈ ਕੇ ਸੰਸਾਰ ਦੇ ਪਦਾਰਥਾਂ ਨੂੰ ਮਾਣਦੇ ਰਹੇ ਹਨ।
ਹਰ ਹਰ ਕਦੇ ਨਾ ਚੇਤੇ ਓ ਜਮ ਪਕੜ ਚਲਾਈਆ।
ਦੇਣ ਵਾਲਾ ਦਾਤਾ ਚੇਤੇ ਹੀ ਨਾ ਰਿਹਾ, ਫਿਰ ਮੌਤ ਨੇ ਉਹਨਾਂ ਨੂੰ ਅੱਗੇ ਲਾ ਲਿਆ, ਬਾਰ ਬਾਰ ਜਮਦੇ ਮਰਦੇ ਰਹੇ।
ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਔਰ ਤਾਰੇ।
ਜਿਨ੍ਹਾਂ ਨੇ ਆਪਣੇ ਹਿਰਦੇ ਚ ਨਾਮ ਨੂੰ ਜਪਿਆ, ਨਾਮ ਨੂੰ ਧਾਰਨ ਕੀਤਾ।
ਤਿੰਨ ਜਮ ਨੇੜ ਨਾ ਆਵਈ ਗੁਰ ਸਿੱਖ ਗੁਰ ਪਿਆਰੇ।
ਗੁਰੂ ਪਿਆਰੇ ਗੁਰਸਿੱਖਾਂ ਦੇ ਨੇੜੇ ਜਮ ਆ ਵੀ ਨਹੀਂ ਸਕਿਆ। ਨਾਲ ਨਾਰਾਇਣ ਮੇਰੇ ਜਮ ਦੂਤ ਨਾ ਆਵੇ ਨੇੜੇ। ਦੂਰ ਰਹੀ ਉਹ ਜਮ ਤੇ ਬਾੜ, ਜੇ ਪੰਡੇ ਲੂਟੀ ਪਨਿਹਾਰੀ ਸੋ ਮਾਰਗ ਸੰਤਨ ਦੂਰਾਰੀ। ਉਹ ਜਮ ਨੇੜੇ ਵੀ ਨਾ ਆ ਸਕਿਆ।
ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ।
ਕੋਈ ਵੱਡਿਆਂ ਭਾਗਾਂ ਵਾਲਾ ਗੁਰਮੁਖ ਹੀ ਸਮਝਦਾ ਹੈ ਤੇ ਨਾਮ ਸਿਹਤ ਦਾ ਖਜ਼ਾਨਾ, ਸੰਪਦਾ ਦਾ ਖਜ਼ਾਨਾ, ਸਨਮਾਨ ਦਾ ਭੰਡਾਰ, ਲੋਕ ਪਰਲੋਕ ਸਨਮਾਨ ਦੇਣ ਵਾਲਾ। ਪਰ ਇੰਨੀ ਜਿਹੀ ਗੱਲ ਮਨੁੱਖਾਂ ਨੂੰ ਸਮਝ ਨਹੀਂ ਆਉਂਦੀ, ਗੁਰਮੁਖਾਂ ਨੂੰ ਸਮਝ ਆਉਂਦੀ ਹੈ।
ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆ ਮਾਣ।
ਜਿਹਨਾਂ ਨੂੰ ਗੁਰੂ ਨਾਲ ਮਿਲਣਾ ਨਸੀਬ ਹੁੰਦਾ ਉਹ ਆਤਮ ਆਨੰਦ ਮਾਣਦੇ ਹਨ।
ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਉ।
ਗੁਰੂ ਹੀ ਦਾਤਾ ਆਖਿਆ ਜਾਂਦਾ ਨਾਮ ਦਾ, ਜਿਹੜਾ ਤਰੁੱਟ ਕੇ ਨਾਮ ਦੀ ਦਾਤ ਝੋਲੀ ਚ ਪਾ ਦਿੰਦਾ ਹੈ, ਮਿਹਰ ਕਰਦਾ ਹੈ।
ਹਉ ਗੁਰ ਵਿਟ ਹਉ ਸਦ ਵਾਰਿਆ ਜਿਨ ਦਿੱਤੜਾ ਨਾਉ।
ਉਸਨੇ ਸੋਹਣੇ ਤਰੀਕੇ ਨਾਲ ਪ੍ਰੇਮ ਨਾਲ ਨਾਮ ਦੇ ਦਿੱਤਾ। ਦਿੱਤੜਾ ਦਾ ਮਤਲਬ ਹੈ ਪ੍ਰੇਮ ਨਾਲ, ਸੋਹਣੇ ਤਰੀਕੇ ਨਾਲ, ਸਨਮਾਨ ਨਾਲ ਨਾਮ ਦਿੱਤਾ, ਅਪਮਾਨ ਕਰਕੇ ਨਹੀਂ ਦਿੱਤਾ। ਦੋ ਤਰ੍ਹਾਂ ਦਾ ਦੇਣਾ ਹੁੰਦਾ ਨਾ ਬਈ, ਦੇਣਾ ਵੀ ਤੇ ਅਪਮਾਨਿਤ ਵੀ ਕਰਨਾ। ਗੁਰੂ ਦਿੰਦਾ ਵੀ ਹੈ ਤੇ ਸਨਮਾਨਿਤ ਵੀ ਕਰਦਾ ਹੈ।
ਸੋ ਧੰਨ ਗੁਰੂ ਸਾਬਾਸ ਹੈ ਹਰ ਦੇ ਸਨੇਹਾ।
ਵਡਿਆਈ ਹੈ ਗੁਰੂ ਦੀ ਜਿਸਨੇ ਪਾਰ ਬ੍ਰਹਮ ਪਰਮੇਸ਼ਰ ਦਾ ਸੰਦੇਸ਼ ਨਾਮ ਜਗਤ ਦੀ ਝੋਲੀ ਚ ਪਾਇਆ।
ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤ ਗੁਰ ਦੇਹਾ।
ਮੈਂ ਆਪਣੇ ਗੁਰੂ ਦੇ ਤਨ ਨੂੰ ਦੇਹ ਨੂੰ ਵੇਖ ਕੇ ਵਿਗਾਸਿਤ ਹੋਇਆ ਹਾਂ, ਖੁਸ਼ੀ ਪ੍ਰਸੰਨਤਾ ਹਾਸਲ ਹੋਈ। ਆਪ ਆਖੋਗੇ ਹੁਣ ਸਰੀਰ ਦੀ ਗੱਲ ਚੱਲਦੀ ਪਈ ਹੈ, ਕਿੱਥੋਂ ਦੇਖੀਏ, ਇਹ ਜਿਤਨੀ ਸੰਗਤ ਬੈਠੀ ਹੈ ਗੁਰੂ ਦਾ ਹੀ ਸਰੀਰ ਹੈਗਾ। ਇਹ ਗੁਰੂ ਦੇ ਦੀਵਾਨ, ਗੁਰੂ ਦੇ ਅਸਥਾਨ, ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਦੇਖੋ ਹੋਰ ਕੀ ਹੈ, ਗੁਰੂ ਰਾਮਦਾਸ ਮਹਾਰਾਜ ਆਪ ਹੀ ਬੈਠੇ, ਆਪ ਹੀ ਬਿਰਾਜਮਾਨ। ਇਹ ਗੁਰੂ ਅਸਥਾਨ, ਗੁਰੂ ਦੇ ਦੀਵਾਨ, ਦੇਖਣੇ ਦੀਦਾਰ ਕਰਨਾ, ਇਹ ਗੁਰੂ ਦਾ ਹੀ ਦੀਦਾਰ ਹੈ।
ਗੁਰ ਰਸਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ।
ਸੁਹਾਵੀ ਹੈ ਰਸਨਾ ਗੁਰੂ ਦੀ, ਪਵਿੱਤਰ ਹੈ ਰਸਨਾ ਗੁਰੂ ਦੀ, ਕਿਉਂਕਿ ਨਾਮ ਜਪਦੀ ਹੈ।
ਜਿਨ ਸੁਣ ਸਿੱਖਾ ਗੁਰ ਮੰਨਿਆ, ਤਿੰਨਾ ਭੁੱਖ ਸਭ ਜਾਵੀ।
ਜਿਨ੍ਹਾਂ ਨੇ ਗੁਰੂ ਕੋਲੋਂ ਪਾਰ ਬ੍ਰਹਮ ਪਰਮੇਸ਼ਰ ਦੀ ਵਡਿਆਈ ਸੁਣ ਕੇ, ਨਾਮ ਦੀ ਵਡਿਆਈ ਸੁਣ ਕੇ ਮੰਨ ਲਿਆ, ਉਹਨਾਂ ਦੀਆਂ ਸਾਰੀਆਂ ਹੀ ਭੁੱਖਾਂ ਲੱਥ ਜਾਂਦੀਆਂ ਹਨ।
ਹਰ ਕਾ ਮਾਰਗ ਆਖੀਐ, ਕਹੋ ਕਿਤ ਬਿਦ ਜਾਈਐ।
ਇਹ ਸਵਾਲੀਆ ਫਿਕਰਾ ਹੈ ਬਈ, ਆਖਿਆ ਤਾਂ ਜਾਂਦਾ ਪ੍ਰਭੂ ਦੇ ਮਾਰਗ ਤੇ ਚੱਲ, ਪਰ ਦੱਸੋ ਭਾਈ ਕਿਵੇਂ ਚੱਲਣਾ ਹੋਵੇ।
ਹਰ ਹਰ ਤੇਰਾ ਨਾਮ ਹੈ, ਹਰ ਖਰਚ ਲੈ ਜਾਈਐ।
ਨਾਮ ਜਪਣਾ ਹੀ ਚੱਲਣਾ ਹੈ, ਤੇ ਨਾਮ ਜਪਣਾ ਹੀ ਰਸਤੇ ਦਾ ਖਰਚ ਹੈਗਾ, ਤੋਸਾ ਹੈਗਾ, ਭੋਜਨ ਹੈ।
ਜਿਨ ਗੁਰਮੁਖ ਹਰ ਆਰਾਧਿਆ, ਸੇ ਸਾਹ ਵੱਡ ਦਾਣੇ।
ਵੱਡੇ ਸ਼ਾਹ, ਦਾਨਾ ਸ਼ਾਹ, ਸਿਆਣੇ ਸ਼ਾਹ ਬਣ ਗਏ ਜਿਨ੍ਹਾਂ ਨੇ ਗੁਰੂ ਦੇ ਨਾਮ ਨੂੰ ਜਪਿਆ।
ਹਉ ਸਤ ਗੁਰ ਕਉ ਸਦ ਵਾਰਿਆ, ਗੁਰ ਬਚਨ ਸਮਾਣੇ।
ਮਹਾਰਾਜ ਕਹਿੰਦੇ ਮੈਂ ਸਤਿਗੁਰੂ ਤੋਂ ਸਦਕੇ ਜਾਂਦਾ, ਵਾਰਨੇ ਬਲਿਹਾਰਨੇ ਜਾਂਦਾ ਹਾਂ, ਗੁਰੂ ਦੇ ਬਚਨਾਂ ਰਾਹੀਂ ਲੋਕ ਪਰਮਾਤਮਾ ਵਿੱਚ ਲੀਨ ਹੋਏ ਹਨ।
ਤੂੰ ਠਾਕੁਰ ਤੂੰ ਸਾਹਿਬ, ਤੂੰ ਹੈ ਮੇਰਾ ਮੀਰਾ।
ਏ ਪ੍ਰਭੂ ਤੂੰ ਹੀ ਮੇਰਾ ਮਾਲਕ ਹੈ, ਤੂੰ ਮੇਰਾ ਸ਼ਾਹ ਹੈ, ਮੇਰਾ ਸੁਲਤਾਨ ਹੈ, ਸਭ ਕੁਝ ਮੇਰਾ ਤੂੰ ਹੈਗਾ ਹੈ।
ਤੁਧ ਭਾਵੈ ਤੇਰੀ ਬੰਦਗੀ, ਤੂੰ ਗੁਣੀ ਗਹੀਰਾ।
ਤੈਨੂੰ ਚੰਗਾ ਲੱਗ ਜਾਏ ਤੇ ਤੇਰੀ ਬੰਦਗੀ ਪ੍ਰਾਪਤ ਹੋਵੇ, ਤੇਰੀ ਬੰਦਗੀ ਹੋਵੇ ਤੇ ਤੈਨੂੰ ਚੰਗਾ ਲੱਗ ਜਾਏ, ਤੇ ਤੂੰ ਗੁਣਾਂ ਦਾ ਮਹਾਨ ਗਹਿਰਾ ਸਾਗਰ ਹੈ।
ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ।
ਪਾਰ ਬ੍ਰਹਮ ਪਰਮੇਸ਼ਰ ਇੱਕ, ਆਪੇ ਇੱਕ ਰੂਪਾ ਹੈ, ਆਪੇ ਬਹੁ ਰੂਪਾ ਹੈ। ਇੱਕ ਵੀ ਆਪ ਹੈ, ਅਨੇਕ ਵੀ ਆਪ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਇਹ ਹੁਣ ਸੁਲਤਾਨਪੁਰ ਵਿਖੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550 ਸਾਲਾ ਸ਼ਤਾਬਦੀ ਸਮਾਰੋਹ, ਉਹਨਾਂ ਦਾ ਪ੍ਰਗਟ ਦਿਵਸ ਮਨਾਇਆ ਜਾ ਰਿਹਾ। ਸਾਰੀ ਦੁਨੀਆਂ ਤੋਂ ਸੰਗਤਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ। ਉਹ ਮਹਾਨ ਅਸਥਾਨ ਜਿੱਥੇ ਗੁਰੂ ਨਾਨਕ ਨੇ ਸੰਸਾਰ ਨੂੰ ਇੱਕ ਦਾ ਉਪਦੇਸ਼ ਦਿੱਤਾ, ਇੱਕ ਰੂਪਾ ਬਹੁ ਰੂਪਾ, ਇੱਕ ਓੰਕਾਰ ਜਿੱਥੇ ਪ੍ਰਗਟ ਹੋਇਆ, ਉਸ ਪਾਵਨ ਅਸਥਾਨ ਤੇ ਸਾਡੇ ਕੌਮ ਦੀ ਨੁਮਾਇੰਦਾ ਜਮਾਤ, ਸ਼ਹੀਦਾਂ ਦੀ ਜਥੇਬੰਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲ ਕੇ ਮਨਾਉਣ ਦੀ ਸਾਰਿਆਂ ਨੂੰ ਅਪੀਲ ਕੀਤੀ ਗਈ। ਜਗ੍ਹਾ ਜਗ੍ਹਾ ਸਮਾਗਮ ਰੱਖੇ ਗਏ ਨੇ, ਔਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀਆਂ ਨੇ ਪੱਤਰਿਕਾਵਾਂ ਲਿਖੀਆਂ ਨੇ ਕਿ ਵੱਡਾ ਮਨਾਉਣਾ ਸਫਲਤਾ ਦਾ ਬਾਇਸ ਤਾਂ ਹੀ ਬਣ ਸਕਦਾ ਜੇ ਵੱਖਰੇ ਵੱਖਰੇ ਚੁੱਲ੍ਹੇ ਨਾ ਬਾਲੀਏ ਤੇ ਇਕੱਠੇ ਹੋ ਕੇ ਮਨਾਈਏ। ਗੁਰੂ ਨਾਨਕ ਇੱਕ ਹੈ, ਪਰਮਾਤਮਾ ਇੱਕ ਹੈ, ਤੇ 550 ਸਾਲਾ ਮਨਾਇਆ ਭਾਗਸ਼ਾਲੀ ਖੁਸ਼ਹਾਲ ਹੋਵੇਗਾ ਤੇ ਵਡਭਾਗਾ ਹੋਵੇਗਾ ਜੇ ਸਾਰੇ ਇੱਕ ਹੋ ਕੇ ਮਨਾ ਲਈਏ। ਹੋਰ ਕੀ ਕਰਨਾ ਹੈ, ਇੱਕ ਨਿਸ਼ਾਨ ਤੇ ਇੱਕ ਦੀਵਾਨ, ਇੱਕ ਫਰਮਾਨ, ਇਸ ਨੂੰ ਆਪਣੇ ਜੀਵਨ ਤੇ ਲਾਗੂ ਕਰਨਾ ਹੈ, ਕਿਉਂਕਿ ਪਰਮਾਤਮਾ ਆਪ ਹੀ ਸਾਰਿਆਂ ਵਿੱਚ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ ਹਨ।
ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ।
ਸਾਡੇ ਜੀਵਾਂ ਲਈ ਉਹੀ ਗੱਲ ਚੰਗੀ ਹੈ ਜੋ ਪ੍ਰਭੂ ਨੂੰ ਚੰਗੀ ਲੱਗਦੀ ਹੋਵੇ। ਜੋ ਪ੍ਰਭੂ ਨੂੰ ਚੰਗੀ ਨਹੀਂ ਲੱਗਦੀ, ਇਹ ਵਿਛੜਨਾ, ਵੱਖਰੇ ਵੱਖਰੇ ਹੋਣਾ, ਵਿਛੋੜੇ ਪਾਉਣਾ, ਇੱਕ ਦੂਜੇ ਨੂੰ ਅਪਮਾਨਿਤ ਬੋਲ ਕਹਿਣੇ, ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ। ਉਹੀ ਗੱਲ ਮਹਾਨ ਹੈ ਸਾਡੇ ਲਈ, ਸੁਖਦਾਇਕ ਹੈ ਸਾਡੇ ਲਈ, ਜੋ ਪਰਮਾਤਮਾ ਨੂੰ ਚੰਗੀ ਲੱਗਦੀ ਹੈ। ਸਾਹਿਬ ਮਿਹਰਾਂ ਕਰ ਦੇਵਣ। ਦਾਸ ਹਾਰਦਿਕ ਤੌਰ 'ਤੇ ਧੰਨਵਾਦੀ ਹੈ, ਮਸ਼ਕੂਰ ਅਤੇ ਮਮਨੂਨ ਹੈ ਮਾਨਣੀਏ ਸਿੰਘ ਸਾਹਿਬ, ਮਹਾਨ ਨਿਰਮਲ ਆਤਮਾ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਦਾ, ਸਾਰੇ ਪ੍ਰਬੰਧਕੀ ਨਿਜ਼ਾਮ ਦਾ, ਆਪ ਸਮੂਹ ਸੰਗਤਾਂ ਦਾ, ਕੋਟਾਨ ਕੋਟ ਸ਼ੁਕਰਾਨਾ, ਰੋਮ ਰੋਮ ਕੋਟਾਨ ਕੋਟ ਸ਼ੁਕਰਾਨਾ ਗੁਰੂ ਰਾਮਦਾਸ ਮਹਾਰਾਜ ਜੀ ਦਾ। ਫਿਰ ਜਦੋਂ ਸਮਾਂ ਬਣਿਆ ਆਪ ਜੀ ਦੇ ਦਰਸ਼ਨ ਕਰਾਂਗੇ। ਭੁੱਲ ਚੁੱਕ ਦੀ ਖਿਮਾ ਜ਼ਰੂਰ ਵਿਸ਼ਾਲਤਾ ਨਾਲ ਦਾਸ ਦੀ ਝੋਲੀ 'ਚ ਪਾ ਦੇਣਾ। ਸਾਹਿਬ ਜੀਆਂ ਦੇ ਦਰੋਂ ਮਿਲਣ ਵਾਲੀ ਬਰਕਤਮਈ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਜ਼ਰੂਰ ਪਵਾਉਣਾ। ਇਸ ਤਰ੍ਹਾਂ ਨਾ ਪੰਕਤੀਆਂ ਨੂੰ ਰਲ ਕੇ ਪੜੀਏ।
ਆਪੇ ਹਰ ਇੱਕ ਰੰਗ ਹੈ, ਆਪੇ ਬਹੁਤ ਰੰਗੀ, ਜੋ ਤਿਸ ਭਾਵੈ ਨਾਨਕਾ, ਸਾਰੀ ਗੱਲ ਚੰਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।